सतनाम श्री वाहे गुरु साहिब जी तुमरे गुण क्या कहा मेरे सतगुरा जब गुर देखे तब विषम होए जाए हम जैसे अपराधी अवर कोई राखे जैसे हम सतगुर राख लिए छुड़ाए तू गुर पिता तू है गुर माता तू गुर बंदप मेरा सखा सखाए जो हमरी बेद होती मेरे सतगुरा साबिद तुम हर जानो आपे हम रुलते फिरते कोई बात ना पूछता गुर सतगुर संग कीरे हम थापे तन तन गुरु नानक जन केरा जित मिले चूके सब शोक संतापे सो कहो टल गुर सेविया एहनस सहज सुपाए दर्शन परसे गुरु के जन्म मरण दुख जाए होवे सिफत कसम दी नूर अर सोह कुर सोह चटी है तुद डिठे सचे पातशाह माल जन्म जन्म दी कटी है
सतनाम श्री वाहे गुरु साहिब जी तनासरी महला पंजवा जिसका तन मन धन सब तिसका सोई सोगड़ सुजानी तिन ही सुनिया दुख सुख मेरा तौ बिद निकी खटानी जिसका तन मन धन सब तिसका सोई सुगड़ सुजानी तिन ही सुनिया दुख सुख मेरा तौ बिद निकी खटानी जीय की एक ही बहमाने आवर जतन कर रहे बहुतेरे तेन तिल नहीं कीमत जानी रहाओ अमृत नाम निर्मोलक हीरा गुर दीनो मंतानी डिगे न डोले दृढ़ कर रहे ओ पूरन हुए त्रिपतानी ओए जो बीच हम तुम कश होते तिन की बात बेलानी अलंकार मिल थैली हुई है ताते कनक बखानी प्रगटो ज्योत सहज सुख शोभा बाजे अनहत बानी कहो नानक नेह चल कर बादे गुर कीओ बंदानी प्रगटो ज्योत सहज सुख शोभा बाजे अनहत बानी कहो नानक नेह चल कर बादे घोर कीओ बंदानी वाहे गुरु जी का खालसा वाहे गुरु जी की फतेह।
सरकार ए कुल आलम रहमता दे मुजस्मे समुची मनुखता दे रहबर चबर शतर तखत दे मालक धन 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 श्री गुरु ग्रंथ साहिब महाराज जी की पावन हजूरी दे अंदर गुरद्वारा मंजी साहिब दीवान हाल विखे अते वक् वक् चैनलों दे राही धन धन गुरु रामदास महाराज जी दे पावन स्थान दे नाल जुड़ी हुई गुरु प्यारी साध संगत जीओ सतगुरु जी की अपार रहमत हुई है इस पावन स्थान की मर्यादा के मुताबिक सचखंड श्री हरिमंदर साहब जी विखे जो अमृत वेले तो मुख वाक बख्शिश हुंदा है उस दी विचार इस पावन स्थान ते कीती जांदी है ते इस दी मर्यादा 1604 ईस्वी दे विच सतगुरु धन गुरु अर्जन दे महाराज सच्चे पातशाह जी गुरद्वारा रामसर साहब जी दे पावन स्थान ते जदों आदि ग्रंथ साहब जी दी पोथी साहब जी दी संपादना हुंदी है ते धन गुरु अर्जन दे महाराज सच्चे पातशाह जी आदि ग्रंथ साहब जी नूं पोथी साहब जी नूं ब्रह्म ज्ञानी बाबा बुढ़ा साहब जी दे पावन शीश ते सुभाए मान करके आप चौर साहब की सेवा करदिया होया शब्दां दा गायन करदिया श्री हरिमंदर साहब विखे पहुंचे ते श्री हरिमंदर साहब विखे जदों पहुंचे ब्रह्म ज्ञानी बाबा बुढ़ा साहब जी ने पीड़ा साहब दे उपर आदि ग्रंथ साहब जी नूं पोथी साहब नूं शोभित करके जदों पिछे होने लगे ना ते धन गुरु अर्जन दे महाराज सच्चे पातशाह ने आवाज मारी आवाज मार के की किया ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਆਵਾਜ਼ ਲਓ ਵਾਕ ਲਓ ਸਾਰਾ ਪੰਥ ਸੁਣੇ ਅੱਜ ਸਾਰਾ ਪੰਥ ਜੁੜਿਆ ਹੈ ਸਤਿਗੁਰੂ ਜੀ ਦੀ ਰਹਿਮਤ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਨੂੰ ਮੰਨਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਪੀੜਾ ਸਾਹਿਬ ਦੇ ਕੋਲ ਬੈਠੇ ਅਦਬ ਸਹਿਤ ਗ੍ਰੰਥ ਸੋ ਖੋਲਾ ਲੈ ਵਾਕ ਬੁੱਢਾ ਮੁੱਖ ਬੋਲਾ ਉਹ ਵਾਕ ਦੀ ਮਰਿਆਦਾ ਜੋ 1604 ਤੋਂ ਸ਼ੁਰੂ ਹੋਈ ਹੈ ਉਸ ਮਰਿਆਦਾ ਦੇ ਮੁਤਾਬਕ ਇਸ ਪਾਵਨ ਸਥਾਨ 'ਤੇ ਆਪਾਂ ਮੁੱਖ ਵਾਕ ਦੀ ਵਿਚਾਰ ਕਰਨੀ ਹੈ ਅਤੇ ਆਓ ਵਿਚਾਰਾਂ ਤੋਂ ਪਹਿਲਾਂ ਸਾਰੇ ਪਿਆਰ ਸਤਿਕਾਰ ਨਾਲ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗ ਦਾ ਨਾਮ ਹੈ ਮਹੱਲੇ ਪੰਜਵੇਂ ਦਾ ਅਰਥ ਹੈ ਗੁਰ ਅਰਜਨ ਪ੍ਰਤੱਖ ਹਰ ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਚੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 671 ਤੇ ਸੁਭਾਏ ਮਾਣ ਹੈ ਜੀ
ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਬਹੁਤ ਵੱਡਾ ਭੁਲੇਖਾ ਸਾਨੂੰ ਪੈਂਦਾ ਹੈ ਜਦੋਂ ਅਸੀਂ ਕੋਈ ਨੌਕਰੀ ਕਰਕੇ ਕੋਈ ਕਾਰੋਬਾਰ ਕਰਕੇ ਪੈਸਾ ਕਮਾਉਣੇ ਆ ਨਾ ਆਪਾਂ ਕਹਿੰਦੇ ਮੈਂ ਕਮਾਇਆ ਜੀ ਮੈਂ ਨੌਕਰੀ ਕੀਤੀ ਹੈ ਮੈਂ ਫੈਕਟਰੀ 'ਚ ਲੱਗਾ ਹੋਇਆ ਮੈਂ ਕਿਸੇ ਕਾਰੋਬਾਰ 'ਤੇ ਲੱਗਾ ਹੋਇਆ ਪੈਸਾ ਮੈਂ ਕਮਾਉਣਾ ਸਤਿਗੁਰੂ ਜੀ ਕਹਿੰਦੇ ਨਹੀਂ ਸਤਿਗੁਰੂ ਜੀ ਨੇ ਆਰੰਭਤਾ ਕੀਤੀ ਕਹਿੰਦੇ ਜਿਸ ਕਾ ਜਿਸ ਪਰਮਾਤਮਾ ਦਾ ਤਨ ਆ ਸਰੀਰ ਕਿਹਦਾ ਹੈ ਜੀ ਅਸੀਂ ਤਾਂ ਨਹੀਂ ਬਣਾਇਆ ਜੇ ਅਸੀਂ ਬਣਾਇਆ ਹੁੰਦਾ ਨਾ ਤਾਂ ਕਿਸੇ ਨੇ ਵੀ ਆਪਣਾ ਸਰੀਰ ਸਾਂਵਲੇ ਰੰਗ ਵਾਲਾ ਨਹੀਂ ਸੀ ਲੈਣਾ ਕਿਸੇ ਨੇ ਵੀ ਆਪਣਾ ਸਰੀਰ ਘੱਟ ਦਿਮਾਗ ਵਾਲਾ ਨਹੀਂ ਸੀ ਲੈਣਾ ਸਾਰਿਆਂ ਨੇ ਆਖਣਾ ਸੀ ਜੇ ਸਾਡੇ ਵੱਸ ਹੁੰਦਾ ਮੈਨੂੰ ਬਹੁਤ ਦਿਮਾਗ ਚਾਹੀਦਾ ਮੇਰਾ ਰੰਗ ਬਹੁਤ ਸੋਹਣਾ ਚਾਹੀਦਾ ਮੇਰੀ ਸੋਚ ਦੇ ਮੁਤਾਬਕ ਮੇਰੀਆਂ ਅੱਖਾਂ ਚਾਹੀਦੀਆਂ ਮੇਰੀ ਸੋਚ ਦੇ ਮੁਤਾਬਕ ਮੇਰੇ ਸਰੀਰ ਦੇ ਅੰਗ ਚਾਹੀਦੇ ਆ ਲੇਕਿਨ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੋਚ ਵਿਚਾਰ ਇਹ ਤਨ ਤੇਰਾ ਹੈ ਸਾਡਾ ਨਹੀਂ ਹੈ ਅਸੀਂ ਤੇ ਕੇਵਲ ਇਸ ਸੰਸਾਰ ਦੇ ਅੰਦਰ ਉਸ ਮਾਲਕ ਦੇ ਭੇਜੇ ਹੋਏ ਆਏ ਹਾਂ ਅਤੇ ਭਗਤ ਕਬੀਰ ਜੀ ਕਹਿੰਦੇ ਤੇਰਾ ਤਾਂ ਕੁਝ ਵੀ ਨਹੀਂ ਤੇਰੇ ਕੋਲ ਏਡੀ ਵੱਡੀ ਤਾਕਤ ਨਹੀਂ ਹੈ ਤੂੰ ਮਾਂ ਦੇ ਪੇਟ ਦੇ ਅੰਦਰ ਜਿਸਮ ਤਿਆਰ ਕਰ ਸਕੇ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੇ ਪੁੱਤਰੀ ਜੋਰੀ ਅਤੇ ਮਹਾਰਾਜ ਕਹਿੰਦੇ ਇਹ ਪਾਣੀ ਮੈਲੇ ਤੋਂ ਗੋਰੀ ਮਿੱਟੀ ਤੋਂ ਮਾਂ ਦੇ ਖੂਨ ਤੋਂ ਇਹ ਸਰੀਰ ਤੇਰਾ ਪਰਮਾਤਮਾ ਨੇ ਮਾਂ ਦੇ ਗਰਭ ਦੇ ਵਿੱਚ ਤਿਆਰ ਕੀਤਾ ਅਤੇ ਫਿਰ ਅੱਗੇ ਕਿਰਪਾ ਕਰ ਦਿੱਤੀ ਮੈਂ ਨਾ ਹੀ ਕਿਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੇਰਾ ਨਾ ਤਨ ਮੇਰਾ ਹੈ ਨਾ ਮਨ ਮੇਰਾ ਹੈ ਅਤੇ ਨਾ ਹੀ ਧਨ ਮੇਰਾ ਅਤੇ ਮਾਲ ਜੀ ਕਹਿੰਦੇ ਜੀ ਦਾ ਤਨ ਹੈ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਹੈ ਜਿਸ ਪਰਮਾਤਮਾ ਨੇ ਤੈਨੂੰ ਮਨ ਦਿੱਤਾ ਹੈ ਇਹ ਧਨ ਪਦਾਰਥ ਦੁਨੀਆਂ ਦੇ ਇਹ ਵੀ ਤੇਰੇ ਨਹੀਂ ਹੈ ਤੂੰ ਕਹਿੰਦਾ ਮੈਂ ਕਮਾਏ ਹੈ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੇਰੀ ਕੀ ਤਾਕਤ ਹੈ ਜੇ ਕੋਈ ਕਹਿੰਦਾ ਮੈਂ ਬਹੁਤ ਵੱਡੀ ਡਿਗਰੀ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਕੇ ਨੌਕਰੀ ਪ੍ਰਾਪਤ ਕੀਤੀ ਹੈ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੇ ਮਾਲਕ ਤੈਨੂੰ ਤਾਕਤ ਹੀ ਨਾ ਦਿੰਦਾ ਅਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਉਹਦੀ ਤਾਕਤ ਤੋਂ ਬਿਨਾਂ ਤੂੰ ਕਿਤੇ ਜਾ ਸਕਦਾ ਜੀ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਕਿੱਥੇ ਭੱਜ ਸਕਦਾ ਉਹਦੀ ਤਾਕਤ ਤੋਂ ਬਿਨਾਂ? ਜੇ ਉਹ ਤੈਨੂੰ ਗਿਆਨ ਦਏਗਾ, ਜੇ ਉਹ ਤੈਨੂੰ ਸਮਝ ਦਏਗਾ, ਤਾਂ ਹੀ ਤੂੰ ਗਿਆਨ ਪ੍ਰਾਪਤ ਕਰਕੇ ਕਿਤੇ ਨੌਕਰੀ ਕਰ ਸਕਦਾ, ਕਿਤੇ ਕਾਰੋਬਾਰ ਕਰ ਸਕਦਾ। ਇਸ ਕਰਕੇ ਮਨ ਦੇ ਵਿੱਚੋਂ ਇਹ ਖਿਆਲ ਕੱਢ ਦੇ ਕਿ ਦੁਨੀਆਂ ਦੇ ਵਿੱਚ ਧਨ ਮੈਂ ਕਮਾਉਣਾ, ਕਾਰੋਬਾਰ ਮੈਂ ਕਰਦਾ, ਨਹੀਂ। ਜਿਸ ਪਰਮਾਤਮਾ ਨੇ ਤੈਨੂੰ ਇਹ ਤਨ ਦਿੱਤਾ, ਜਿਸ ਪਰਮਾਤਮਾ ਨੇ ਇਸ ਤਨ ਦੇ ਵਿੱਚ ਮਨ ਪਾਇਆ, ਇਹ ਧਨ ਪਦਾਰਥ ਵੀ ਉਹਦੇ ਦਿੱਤੇ ਹੋਏ ਆ। ਸੋਈ ਉਹ ਪਰਮਾਤਮਾ, ਸੁਗੜ, ਸੁਗੜ ਦਾ ਮਤਲਬ ਬਹੁਤ ਸੋਹਣੀ ਚੰਗੀ ਘਾੜਤ ਘੜਦਾ, ਸੁਜਾਣ ਦਾ ਮਤਲਬ ਸਿਆਣਾ। ਜਦੋਂ ਅਸੀਂ ਉਸ ਪਰਮਾਤਮਾ ਦੇ ਕੋਲ ਆ ਕੇ ਆਪਣਾ ਆਪ ਉਹਨੂੰ ਭੇਟਾ ਕਰ ਦਿੰਦੇ ਹਾਂ, ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਉਹ ਬਹੁਤ ਸੋਹਣੀ ਪਰਮਾਤਮਾ ਘਾੜਤ ਘੜਦਾ। ਹੁਣ ਘਾੜਤ ਘੜਨ ਵਾਸਤੇ ਕੀ ਕਰਨਾ ਪਏਗਾ ਜੀ? ਜਦੋਂ ਕੋਈ ਤਰਖਾਣ ਕਿਸੇ ਦਰਵਾਜ਼ੇ ਨੂੰ ਬਣਾਉਂਦਾ, ਕਿਸੇ ਅਲਮਾਰੀ ਨੂੰ ਬਣਾਉਂਦਾ, ਕਿਸੇ ਬਾਰੀ ਨੂੰ ਬਣਾਉਂਦਾ, ਉਹ ਲੱਕੜ ਨੂੰ ਤਰਾਸ਼ਦਾ। ਤਰਾਸ਼ਣ ਤੋਂ ਬਾਅਦ ਲੱਕੜ ਦਾ ਮੁੱਲ ਪੈਂਦਾ। ਆਮ ਲੱਕੜ ਨੂੰ ਆਪਾਂ ਦਰਵਾਜ਼ਿਆਂ 'ਚ ਨਹੀਂ ਲਾਉਂਦੇ। ਸੋਹਣਾ ਘਰ ਬਣਾਇਆ ਹੋਵੇ ਤਾਂ ਆਪਾਂ ਵੇਖਦੇ ਹਾਂ ਵੀ ਦਰਵਾਜ਼ੇ ਵੀ ਸੋਹਣੇ ਚਾਹੀਦੇ ਆ, ਡਿਜ਼ਾਇਨ ਵੀ ਸੋਹਣਾ ਚਾਹੀਦਾ ਹੈ, ਤਾਂ ਉਹ ਲੱਕੜੀ ਆ ਜੀ। ਉਹਨੇ ਸਾਨੂੰ ਖਿੱਚਿਆ ਕਿਉਂ? ਕਿਉਂਕਿ ਉਸ ਲੱਕੜ ਨੇ ਆਪਣਾ ਆਪ ਤਰਖਾਣ ਨੂੰ ਭੇਟਾ ਕੀਤਾ ਹੋਇਆ, ਅਤੇ ਫਿਰ ਉਹ ਤਰਖਾਣ ਤੇਸੇ ਦੇ ਨਾਲ ਜਿਵੇਂ ਲੱਕੜ ਨੂੰ ਚਾਹੁੰਦਾ, ਛਿੱਲਦਾ, ਭੰਨਦਾ, ਸੋਹਣੀ ਬਣਾ ਕੇ ਅਤੇ ਦਰਵਾਜ਼ੇ ਬਣਾ ਕੇ ਸਾਨੂੰ ਦਿੰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇਕਰ ਤੂੰ ਆਪਣਾ ਤਨ ਅਤੇ ਮਨ ਪਰਮਾਤਮਾ ਨੂੰ ਭੇਟਾ ਕਰ ਦੇਗਾ, ਗੁਰੂ ਕੋਲ ਲੈ ਕੇ ਆਵੇਗਾ ਨਾ, ਅਸੀਂ ਗੁਰੂ ਨੂੰ ਮਨ ਦੇਣ ਵਾਸਤੇ ਤਿਆਰ ਨਹੀਂ ਹੈ, ਗੁਰੂ ਸੋਹਣੀ ਘਾੜਤ ਕਿਵੇਂ ਘੜੇਗਾ? ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਸਾਡੀ ਹਾਲਤ ਕਿਸ ਤਰ੍ਹਾਂ ਦੀ ਹੈ। ਉਹ ਕਹਿੰਦਾ ਇੱਕ ਬਾਜ਼ਾਰ ਦੇ ਵਿੱਚ ਤਿੰਨ ਚਾਰ ਮੁਟਿਆਰ ਕੁੜੀਆਂ ਇੱਕ ਸਿਆਣੀ ਮਾਤਾ ਨਾਲ ਤੁਰੀਆਂ ਜਾਂਦੀਆਂ, ਬਾਜ਼ਾਰ ਵਿੱਚ ਤੁਰੀਆਂ ਜਾਂਦੀਆਂ, ਅਤੇ ਬਾਜ਼ਾਰ ਵਿੱਚ ਤੁਰੀਆਂ ਜਾਂਦੀਆਂ ਵੇਖਦੀਆਂ ਕਿ ਇੱਕ ਲਲਾਰੀ ਚੁੰਨੀਆਂ ਬਹੁਤ ਸੋਹਣੀਆਂ ਰੰਗ ਲਿਆ, ਅਤੇ ਤੁਰੀਆਂ ਜਾਂਦੀਆਂ ਨੌਜਵਾਨ ਬੇਟੀਆਂ ਮਾਤਾ ਨੂੰ ਕਹਿੰਦੀਆਂ, ਮਾਤਾ ਪੁੱਛ ਤੇ ਸਹੀ, ਚੁੰਨੀਆਂ ਬਹੁਤ ਸੋਹਣੀਆਂ, ਅਤੇ ਜੇ ਆਪਾਂ ਨੂੰ ਵੀ ਚੁੰਨੀਆਂ, ਇਹਦੀ ਮਜ਼ਦੂਰੀ ਪੁੱਛ ਲਾ ਕਿੰਨੀ ਲੈਂਦਾ, ਅਤੇ ਚੁੰਨੀਆਂ ਆਪਾਂ ਵੀ ਸੋਹਣੀਆਂ ਰੰਗਾਉਣੀਆਂ। ਅਤੇ ਉਹ ਸ਼ਾਇਰ ਕਹਿੰਦਾ, ਪੁੱਛਿਆ ਮਾਏ ਲਲਾਰੀ ਕੋਲੋਂ, ਵੀਰਾ ਇਸ ਦੀ ਦੱਸ ਮਜ਼ਦੂਰੀ, ਇਹ ਵੀਰਾ ਜਿਹੜੀ ਤੂੰ ਇਹ ਚੁੰਨੀਆਂ ਰੰਗਦਾ, ਇਹਦੀ ਮਜ਼ਦੂਰੀ ਕਿੰਨੀ ਹੈ? ਅਤੇ ਅੱਗੋਂ ਉਹ ਲਲਾਰੀ ਜਵਾਬ ਦਿੰਦਾ, ਪੈਸੇ ਚਾਰ, ਚਾਰ ਘੜੀ। ਕਹਿੰਦੇ ਚਾਰ ਪੈਸੇ ਲੱਗਣਗੇ ਅਤੇ ਚਾਰ ਘੜੀਆਂ, ਇੱਥੇ ਕੱਪੜਾ ਰਹਿਣ ਜ਼ਰੂਰੀ। ਜੇ ਤੁਸੀਂ ਚੁੰਨੀਆਂ ਰੰਗਾਉਣੀਆਂ ਅਤੇ ਚਾਰ ਪੈਸੇ ਦੀ ਮਜ਼ਦੂਰੀ ਹੈ ਅਤੇ ਚਾਰ ਘੜੀਆਂ, ਇਹ ਕੱਪੜਾ ਮੇਰੇ ਕੋਲ ਰਹੇਗਾ ਤਾਂ ਮੈਂ ਇਹਨੂੰ ਰੰਗ ਸਕਦਾ। ਅਤੇ ਉਸ ਮਾਤਾ ਨੇ ਜਵਾਬ ਦਿੱਤਾ, ਸਿਰ ਦਾ ਚੀਰ ਉਤਾਰ ਖਲੋਵਾਂ। ਇਹ ਉਹ ਸਮਾਂ ਸੀ ਜਦੋਂ ਧੀਆਂ ਭੈਣਾਂ ਬਜ਼ੁਰਗ ਬੀਬੀਆਂ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀਆਂ। ਅਤੇ ਉਹ ਮਾਤਾ ਨੇ ਜਵਾਬ ਦਿੱਤਾ, ਨੌਜਵਾਨ ਬੇਟੀਆਂ ਮਾਂ ਬਾਪ ਨੇ ਮੇਰੇ ਨਾਲ ਭੇਜੀਆਂ, ਜੇ ਇਹਨਾਂ ਦੀਆਂ ਚੁੰਨੀਆਂ ਮੈਂ ਸਿਰ ਤੋਂ ਲਾ ਕੇ ਤੈਨੂੰ ਦੇ ਦੇਵਾਂ। ਉਹਨੇ ਕਿਹਾ, ਸਿਰ ਦਾ ਚੀਰ ਉਤਾਰ ਖਲੋਵਾਂ, ਨੰਗੀ ਥੀਵਾਂ ਵਿੱਚ ਬਜ਼ਾਰਾਂ, ਸਹੁਰੇ ਪੇਕੇ ਮਿਲੀ ਨਾ ਢੋਈ, ਹਾਸੀ ਕਰਨ ਗਵਾਰਾਂ। ਲੋਕ ਮੈਨੂੰ ਹੱਸਣਗੇ ਕਿ ਇਹ ਸਿਆਣੀ ਬਜ਼ੁਰਗ ਮਾਤਾ ਨੌਜਵਾਨ ਬੱਚੀਆਂ ਨੂੰ ਲੈ ਕੇ ਅਤੇ ਚੁੰਨੀਆਂ ਤੋਂ ਬਿਨਾਂ ਬਾਜ਼ਾਰ ਖਿਲਾਰ ਕੇ ਖਲੋਤੀ ਹੈ, ਮੈਂ ਚੁੰਨੀਆਂ ਨਹੀਂ ਸਿਰ ਤੋਂ ਲਾ ਕੇ ਤੈਨੂੰ ਦੇ ਸਕਦੀ। ਅਤੇ ਲਲਾਰੀ ਹੱਸ ਕੇ ਕਿਹਾ, ਮਾਏ ਲਲਾਰੀ ਕੁਝ ਵੱਸ ਨਾ ਮੇਰੇ, ਮੱਟੀ ਵਿੱਚ ਕੀ ਪਾ ਕੇ ਰੰਗਾਂ, ਜੇ ਚੀਰ ਰਿਹਾ ਸਿਰ ਤੇਰੇ ਫਿਰ ਮੈਂ ਮੱਟੀ 'ਚ ਕੀ ਪਾਵਾਂਗਾ, ਜੇ ਕੱਪੜਾ ਹੀ ਚੁੰਨੀਆਂ ਤੁਹਾਡੇ ਸਿਰ 'ਤੇ ਰਹੀਆਂ ਅਤੇ ਚੁੰਨੀਆਂ 'ਚ ਮੱਟੀ 'ਚ ਪਾ ਕੇ ਮੈਂ ਰੰਗਣੀ ਹੈ? ਸਾਡਾ ਤਾਂ ਇਹ ਹਾਲ ਹੈ, ਗੁਰੂ ਦੇ ਦਰ 'ਤੇ ਆਉਂਦੇ ਤਾਂ ਜ਼ਰੂਰ ਹਾਂ, ਪਰ ਮਨ ਨਹੀਂ ਗੁਰੂ ਨੂੰ ਦਿੰਦੇ। ਜਿੰਨਾ ਚਿਰ ਗੁਰੂ ਨੂੰ ਮਨ ਨਾ ਦੇਵਾਂਗੇ, ਓਨਾ ਚਿਰ ਗੁਰੂ ਇਹਨੂੰ ਘੜੇਗਾ ਕਿਵੇਂ ਜੀ? ਅਤੇ ਜਿਸ ਦਿਨ ਅਸੀਂ ਇਹ ਮਨ ਗੁਰੂ ਨੂੰ ਦੇਵਾਂਗੇ, ਸਵੇਰੇ ਤੁਸੀਂ ਜਪ ਜੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹ ਕੇ ਆਏ ਹੋ, ਜਿਨ੍ਹਾਂ ਨੇ ਪੜ੍ਹੀ ਨਹੀਂ ਸੁਣ ਕੇ ਆਏ ਹੋਣਗੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੇ ਸਚਿਆਰ ਬਣਨਾ ਤੈਨੂੰ ਰਜਾ 'ਚ ਤੁਰਨਾ ਪਏਗਾ, ਅਤੇ ਰਜਾ 'ਚ ਤੁਰਦਿਆਂ ਫਿਰ ਜਦੋਂ ਤੂੰ ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਹੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਫਿਰ ਜਦੋਂ ਅਸੀਂ ਗੁਰੂ ਨੂੰ ਆਪਣਾ ਆਪ ਭੇਟ ਕਰ ਦੇਵਾਂਗੇ, ਗੁਰੂ ਦੀ ਰਜ਼ਾ 'ਚ ਚੱਲਾਂਗੇ, ਅਤੇ ਗੁਰੂ ਫਿਰ ਸਾਡੀ ਸੋਹਣੀ ਘਾੜਤ ਘੜ ਦੇਗਾ, ਅਤੇ ਉਹ ਘਾੜਤ ਕਿਹੋ ਜਿਹੀ ਘੜੀ ਜਾਏਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਜੀਵਨ ਵੇਖਦੇ ਹਾਂ, ਮਾਧੋ ਦਾਸ ਬਰਾਗੀ ਕੋਲ ਜਾਂਦੇ ਨੇ ਜੀ, ਅਤੇ ਮਾਧੋ ਦਾਸ ਬਰਾਗੀ ਦਾ ਜੀਵਨ ਕਿਸ ਤਰ੍ਹਾਂ ਦਾ ਹੈ? ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਇਆ, ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦਿੱਤੀ, ਸਿੰਘ ਸਜਿਆ, ਗੁਰਮਰਿਆਦਾ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕੀਤਾ, ਸਤਿਗੁਰੂ ਜੀ ਦਾ ਇਤਿਹਾਸ ਸੁਣਿਆ ਅਤੇ ਅੰਦਰ ਜਜ਼ਬਾ ਪੈਦਾ ਹੋ ਗਿਆ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਸੇਵਾ ਮੰਗੀ ਅਤੇ ਮਾਲ ਜੀ ਕਹਿੰਦੇ ਪੰਜਾਬ ਵਿੱਚ ਚਲਾ ਜਾ, ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਜ਼ੁਲਮ ਨੂੰ ਨਾਸ ਕਰ। ਆਹ ਜੀ ਘਾੜਤ, ਜਿਹੜੇ ਆਪਣਾ ਮਨ ਗੁਰੂ ਨੂੰ ਭੇਟਾ ਕਰ ਦਿੰਦੇ, ਗੁਰੂ ਕਿਹੋ ਜੀ ਘਾੜਤ ਘੜਦਾ, ਅਤੇ ਇਸ ਪੰਜਾਬ ਦੀ ਧਰਤੀ 'ਤੇ ਆ ਕੇ ਫਿਰ ਮਾਧੋ ਦਾਸ ਬਿਰਾਗੀ ਜਦੋਂ ਬੰਦਾ ਸਿੰਘ ਬਹਾਦਰ ਸਿੰਘ ਦਾ ਖਿਤਾਬ ਲੈ ਕੇ ਤੁਰਿਆ, ਅਤੇ ਉਹ ਕਿਹੋ ਜੀ ਘਾੜਤ ਜੀ? ਇੱਕ ਉਹ ਸਮਾਂ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਿਕਾਰ ਖੇਡਦਿਆਂ ਹਿਰਨੀ ਦਾ ਪੇਟ ਚਾਕ ਕੀਤਾ ਅਤੇ ਬੱਚੇ ਤੜਫਦੇ ਮਰੇ ਅਤੇ ਬੈਰਾਗੀ ਬਣ ਗਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹੋ ਜੀ ਘਾੜਤ ਘੜ ਦਿੱਤੀ। ਜੇ ਅਸੀਂ ਜ਼ਿੰਦਗੀ ਵਿੱਚ ਵੇਖਣਾ ਚਾਹੁੰਦੇ ਹਾਂ ਕਿ ਜਿੱਦਣ ਮਨ ਗੁਰੂ ਨੂੰ ਭੇਟਾ ਕਰ ਦਿੱਤਾ ਅਤੇ ਗੁਰੂ ਕਿਹੋ ਜੀ ਘਾੜਤ ਘੜ ਦਿੰਦਾ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਸਿੱਖ ਪੰਥ ਦਾ ਚੱਲਦਾ ਹੋਇਆ ਪਰਚਮ ਇਸ ਗੱਲ ਦਾ ਪ੍ਰਤੀਕ ਹੈ ਕਿ ਦੁਨੀਆਂ ਦੇ ਲੋਕੋ, ਜਿਨ੍ਹਾਂ ਨੇ ਮਨ ਗੁਰੂ ਨੂੰ ਸੌਂਪ ਦਿੱਤਾ, ਗੁਰੂ ਨੇ ਇਹੋ ਜਿਹੀ ਘਾੜਤ ਘੜ ਦਿੱਤੀ। ਮਾਧੋ ਦਾਸ ਬੈਰਾਗੀ ਬੰਦਾ ਸਿੰਘ ਬਹਾਦਰ ਬਣ ਕੇ ਜ਼ੁਲਮਾਂ ਦਾ ਨਾਸ ਕਰਦਾ ਹੋਇਆ ਸਰਹੰਦ ਦੀ ਉਹ ਨਗਰੀ ਜਿਹੜੇ ਬੜੇ ਸਾਲਾਂ ਤੋਂ ਜ਼ੁਲਮ ਕਮਾਉਂਦੀ ਆ ਰਹੀ ਸੀ, ਉੱਥੇ ਸਿੱਖੀ ਦਾ ਪਰਚਮ ਝੁਲਾ ਦਿੱਤਾ। ਇਹ ਘਾੜਤ ਗੁਰੂ ਸਾਹਿਬ ਦੀ ਘੜੀ ਹੋਈ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬਹੁਤ ਸੋਹਣੀ ਘਾੜਤ ਘੜਦਾ, ਤੇ ਉਹ ਮਾਲਕ ਸਿਆਣਾ ਵੀ ਬਹੁਤ ਹੈ।
ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬੇਦਨੀ ਕੀ ਖਟਾਨੀ।
ਬਸਰ ਜਿਨੇ ਤਨ ਦਿੱਤਾ, ਜਿਨੇ ਮਨ ਦਿੱਤਾ, ਜਿਨੇ ਦੁਨੀਆਂ ਦੇ ਪਦਾਰਥ ਦਿੱਤੇ ਹੈ, ਫਿਰ ਤੇਰੇ ਅੰਦਰ ਦਾ ਦੁੱਖ, ਤੇਰੇ ਅੰਦਰ ਦੀ ਵਿਪਤਾ ਵੀ ਉਸ ਰੱਬ ਤੋਂ ਬਿਨਾਂ ਕੋਈ ਹੋਰ ਨਹੀਂ ਜੇ ਸੁਣ ਸਕਦਾ। ਤਿੰਨ ਹੀ ਸੁਣਿਆ, ਇਹੀ ਸੁਣੇਗਾ ਜੀ, ਦੁਨੀਆਂ 'ਚ ਕੋਈ ਤੁਹਾਡਾ ਦੁੱਖ ਸੁਣਨ ਵਾਲਾ ਨਹੀਂ। ਜੇ ਕੋਈ ਸੁਣਦਾ ਵੀ ਹੈ ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਉਹਨਾਂ ਦਾ ਅਹਿਸਾਨ ਆਪਣੇ ਸਿਰ 'ਤੇ ਝੱਲਣਾ ਪਏਗਾ। ਲੇਕਿਨ ਪਰਮਾਤਮਾ ਦਾ ਦਰ ਇਹੋ ਜਿਹਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋ ਤਾਏ। ਉਹ ਪਰਮਾਤਮਾ ਇਹੋ ਜਿਹਾ ਦੇ ਕੇ ਪਛਤਾਉਂਦਾ ਨਹੀਂ ਹੈ। ਇਸ ਕਰਕੇ ਜੇ ਜ਼ਿੰਦਗੀ ਵਿੱਚ ਕੋਈ ਦੁੱਖ ਹੈ, ਜੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਹੈ, ਤੇ ਇਹ ਦੁੱਖ ਤੇ ਇਹ ਮੁਸ਼ਕਲ ਤੇ ਇਹ ਅਰਦਾਸ ਤੇਰੀ ਕੇਵਲ ਪਰਮਾਤਮਾ ਦੇ ਦਰ ਤੇ ਸੁਣੀ ਜਾ ਸਕਦੀ ਹੈ। ਇਹ ਤੋਂ ਇਲਾਵਾ ਹੋਰ ਕੋਈ ਦਰ ਨਹੀਂ ਹੈ। ਤੇ ਗੁਰੂ ਪਿਆਰਿਓ, ਜਿਸ ਦਿਨ ਪੰਥ ਦੇ ਉੱਤੇ ਭੀੜਾ ਪੈਂਦੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਲਾਹੌਰ ਤੋਂ ਆਪਣੀ ਫੌਜ ਮੁਲਤਾਨ ਭੇਜੀ ਕਿ ਮੁਲਤਾਨ ਨੂੰ ਜਿੱਤ ਕੇ ਆਉਣਾ। ਲਾਹੌਰ ਤੋਂ ਫੌਜ ਚੜ ਕੇ ਜਾਂਦੀ ਹੈ, ਮੁਲਤਾਨ ਦੀ ਧਰਤੀ ਤੇ ਪਹੁੰਚਦੀ ਹੈ, ਫੌਜ ਲੜਦੀ ਹੈ, ਲੇਕਿਨ ਮੋਰਚਾ ਜਿੱਤਿਆ ਨਹੀਂ ਜਾਂਦਾ ਤੇ ਸੁਨੇਹਾ ਮਿਲਦਾ ਮਹਾਰਾਜਾ ਸਾਹਿਬ ਜੰਗ ਜਿੱਤੀ ਨਹੀਂ ਜਾ ਸਕਦੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਾਰਨ, ਕਹਿੰਦੇ ਕਾਰਨ ਇਹ ਹੈ ਕਿ ਇੱਥੇ ਗਰਮੀ ਬਹੁਤ ਪੈਂਦੀ ਹੈ, ਮੀਂਹ ਨਾ ਪੈਣ ਕਰਕੇ ਗਰਮੀ ਬਹੁਤ ਹੈ, ਗਰਮੀ ਜ਼ਿਆਦਾ ਹੋਣ ਕਰਕੇ ਜੰਗ ਲੜਨਾ ਬੜਾ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ, ਲਾਹੌਰ ਤੋਂ ਜਿਸ ਧਰਤੀ ਤੇ ਤੁਸੀਂ ਜਿਸ ਸਥਾਨ ਤੇ ਬੈਠੇ ਹੋ, ਮਹਾਰਾਜਾ ਰਣਜੀਤ ਸਿੰਘ ਇੱਥੇ ਚੱਲ ਕੇ ਆਏ। ਜਦੋਂ ਇੱਥੇ ਪਹੁੰਚੇ ਤੇ ਸਾਰੇ ਜਿੰਨਾ ਵੀ ਅਮਲਾ ਸੀ ਰਾਜਨੀਤੀ ਦਾ ਭਾਜਣਾ ਪੈ ਗਿਆ, ਮਹਾਰਾਜਾ ਜੀ ਜੇ ਤੁਸੀਂ ਆਉਣਾ ਸੀ ਤੇ ਸਾਨੂੰ ਤੁਸੀਂ ਦੱਸਦੇ, ਅਸੀਂ ਤੁਹਾਡੇ ਵਾਸਤੇ ਸਵਾਗਤੀ ਗੇਟ ਲਾਉਂਦੇ, ਤੁਹਾਡੇ ਵਾਸਤੇ ਅਸੀਂ ਕੁਝ ਸਿਪਾਹੀ ਭੇਜਦੇ। ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਅੱਜ ਮੈਂ गुरु रामदास महाराज जी दे दर ते राजा बन के नहीं, अज मैं मंगता बन के आया। ते जिस दिन मंगते बन के आई दा उदन स्वागती गेट नहीं लाई दे। ते धन गुरु रामदास महाराज जी दे चरणा च अरदास कीती, मालिक जी कृपा करो। इन्ना भरोसा हजे दरबार साहब दे कंपलैक्स तो बाहर गए ते नाल दी नाल मीह पैना शुरू हो गया। अज कौम ते बहुत वड्डा संकट है। आओ गुरु प्यारियो, उस वेले महाराजा रणजीत सिंह मीह पवाउण दी अरदास करदा है। आओ जिथे जिथे कोई जुड़े है, आपां वी सारे रल के गुरु रामदास महाराज जी दे चरणा च अरदास करिए। मालिक जी हड़ प्रभावित इलाकियां दे विच जगत दा कौम दा जो नुकसान हो रहा है, तुसी अपनी कला वरताओ, कौम नू इस संकट विचों कढो। जे महाराजा रणजीत सिंह दी अरदास सरदा दे नाल प्यार दे नाल गुरु रामदास महाराज जी दे दर ते प्रवान हुंदी है। आओ आपां सारे गुरु रामदास महाराज जी दे चरणा विच अरदास करिए। जगत जलंदा रख लै, जगत जलंदा रख लै,
जगत जलंदा रख लै, जगत जलंदा रख लै,
अपनी कृपा तार, अपनी कृपा तार,
अपनी कृपा तार, अपनी कृपा तार,
जगत जलंदा रख लै, जगत जलंदा रख लै,
जगत जलंदा रख लै, जगत जलंदा रख लै,
अपनी कृपा तार, अपनी कृपा तार,
अपनी कृपा तार, अपनी कृपा तार।
ते सतगुरु गुरु अर्जन साहिब जी कहिंदे इत्थे अरदास करी, ते जिस दिन जिंदगी विच दुख आएगा इत्थे अरदास करेगा। तौ बिद नीकी खटानी, नीकी दा मतलब चंगी, खटानी दा मतलब बन गई। उस दिन बिन हालत फिर बहुत चंगी बन जांदी है, जिदन असीं गुरु दे चरणा च अरदास करदे आ। प्यारियो ये समा जिहड़ा अज आया संसार ते, बड़ी वरी पहला भी मुश्किलां विच्चों जगत लंघे है, लेकिन उस वेले गुरु दी बाणी दा आसरा लैके किवें गुरु साहब जी ने मदद कीती। ते अज असीं कहने आ कोई मदद नहीं कर रहा, पर गुरु के सिखो इस संसार दे अंदर जदों यह गल प्रचलित कर दिती गई सी कि इस संसार अंदर सिख कोई नहीं रह गया, उस वेले भाई बोता सिंह जी, भाई गरदा सिंह जी ने कमरां जोड़ के हकूमत दी भेजी हुई जलालुद्दीन दी फौज दा किवें मुकाबला कीता। जे अज ये दुख संकट जगत ते आया, आओ आपां सारे मोढे जोड़ के कमरां जोड़ के इस विपता दे विच्चों ओ प्यारे ओ सज्जन जिन्हां दे उत्ते ये संकट वापरिया, आपां मोढे नाल मोढा जोड़ के उन्हां दी मदद करके उन्हां नूं इस मुश्किल विच्चों कढ सकदे आ। क्योंकि गुरु नानक साहब दा घर एक ऐसा घर है। इसे तरीके दे नाल जदों लाहौर दी धरती ते महामारी पैंदी है ना जी, धन गुरु अर्जन देव महाराज सच्चे पातशाह जी अमृतसर साहब जी दे पावन स्थान तों गुरसिखां नूं लैके गए, उत्थे सारिआं दी बिमारी वालिआं दी भाल कलदे। जदों बिमारियां वालिआं दी भाल करदे इक मुसलमान परिवार दा घर गुरु अर्जन साहब जी दी नूं दस पैंदी कि मां जी ओह घर वेख्यो जी। उस घर अंदर जदों गए, उस घर दे अंदर दो चढ़ाई कर गए, बाकी परिवार दा मुखी ते होर जेड़े जी ने वह बेहोश पए आ, क्योंकि उन्हां दा दुख सहार नहीं सके। धन गुरु अर्जन देव महाराज सच्चे पातशाह जी ने अपने सेवादारां नूं नाल ला के उन्हां बेहोश परिवार दे जेड़े मैंबर सी उन्हां नूं चुक के जिस जगह ते दवाई दारू दा प्रबंध किया जांदा सी उत्थे लैके गए। उत्थे जदों लैके गए दवाई दित्ती ते जदों होश विच आए ना, ते जिहड़ा मुसलमान परिवार दा मुखी सी उहदे इक्के दम अखां खोलण तों बाद निकलदा सुभान अल्लाह, ਗੁਰੂ ਨਾਨਕ ਮੇਰੇ ਘਰ ਆਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਜੀ ਆ ਪੰਜਵੀਂ ਜੋਤ ਆਏ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਹੋਸ਼ ਆਉਣ ਤੋਂ ਬਾਅਦ ਮੁਸਲਮਾਨ ਦੋਵਾਂ ਪਰਿਵਾਰਾਂ ਦੇ ਆਗੂਆਂ ਨੇ ਹੱਥ ਜੋੜ ਕੇ ਕਿਹਾ, ਦਾਤਾ ਜੀ ਅਸੀਂ ਨੀਵੀਂ ਜਾਤ ਵਾਲੇ ਹਾਂ, ਸਾਡਾ ਧਰਮ ਵੀ ਤੁਹਾਡੇ ਕੋਲੋਂ ਵੱਖਰਾ ਹੈ, ਤੁਸੀਂ ਸਾਡੇ ਤੋਂ ਦੂਰ ਹੋਗੋ। ਹੱਥ ਜੋੜੇ ਤੇ ਹੱਥ ਜੋੜ ਕਹਿੰਦੇ ਕਿਤੇ ਤੁਹਾਨੂੰ ਲਾਗ ਨਾ ਲੱਗ ਜਾਏ, ਤੁਸੀਂ ਦੂਰ ਹੋ ਜਾਓ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਦੋਵੇਂ ਹੱਥ ਪਕੜ ਲਏ। ਹੱਥ ਪਕੜ ਕੇ ਜਦੋਂ ਉਸ ਪਰਿਵਾਰ ਦੇ ਮੁਖੀ ਨੂੰ ਵੇਖਣਾ ਕੀਤਾ ਤੇ ਜੀਵਨ ਬਦਲ ਗਿਆ। ਪਿਆਰਿਓ, ਚੰਗੀ ਹਾਲਤ ਬਣ ਜਾਂਦੀ ਹੈ ਜਿਸ ਦਿਨ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤੇ ਇਹ ਅਰਦਾਸ ਉੱਥੇ ਸੁਣੀ ਜਾਂਦੀ ਹੈ। ਇਸ ਕਰਕੇ ਮਾਲਕ ਕਹਿੰਦੇ ਦੁੱਖ ਸੁੱਖ ਤੇਰਾ ਉਸ ਮਾਲਕ ਦੇ ਦਰ ਤੇ ਸੁਣਿਆ ਜਾਂਦਾ। ਜਦੋਂ ਅਰਦਾਸ ਕਰਦਾ ਫਿਰ ਹਾਲਤ ਚੰਗੀ ਬਣ ਜਾਂਦੀ ਹੈ।
ਜੀ ਕੀ ਇਕੈ ਹੀ ਪਹਿਮਾਨੀ,
ਜੀ ਕੀ ਤੇਰੇ ਜਿੰਦ ਦੀ ਇਕੈ ਹੀ, ਇੱਕ ਹੀ ਪੈ ਦਾ ਮਤਲਬ ਕੋਲ, ਸਿਰਫ ਇਸ ਸੰਸਾਰ ਅੰਦਰ ਪਰਮਾਤਮਾ ਦੀ ਐਸੀ ਤਾਕਤ ਹੈ ਜਿਹੜਾ ਤੈਨੂੰ ਕਿਸੇ ਵੀ ਗੱਲ ਤੋਂ ਮੋੜੇਗਾ ਨਹੀਂ। ਤੇ ਸਤਿਗੁਰੂ ਜੀ ਦੀ ਬਾਣੀ ਅੰਦਰੋਂ ਦਰਸ਼ਨ ਹੁੰਦੇ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿੰਦੇ ਜੇ ਜ਼ਿੰਦਗੀ ਵਿੱਚ ਕੋਈ ਦੁੱਖ ਹੈ, ਤੂੰ ਇੱਕ ਤਕਲੀਫ ਹੈ ਤੇ ਆਪਣੇ ਮਾਲਕ ਦੇ ਅੱਗੇ ਅਰਦਾਸ ਕਰ। ਤੇ ਜਦੋਂ ਅਰਦਾਸ ਕਰਦੇ ਹਾਂ ਫਿਰ ਉਹ ਮਾਲਕ ਸਾਡੇ ਸਾਰੇ ਦੁੱਖੜੇ ਦੂਰ ਕਰ ਦਿੰਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰੀ ਜਿੰਦ ਦੀ ਗੱਲ ਵੀ ਕੇਵਲ ਤੇ ਕੇਵਲ ਪਰਮਾਤਮਾ ਕੋਲ ਸੁਣੀ ਜਾਣੀ ਹੈ, ਇਸ ਤੋਂ ਇਲਾਵਾ ਜਿੰਨੇ ਤੂੰ ਹੋਰ ਕੋਈ ਯਤਨ ਕਰਦਾ ਹੈ।
ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੇ।
ਅਵਰ ਯਤਨ, ਪਿਆਰੋ ਹੋਰ ਸਾਰੇ ਯਤਨ ਕਰ ਰਹੇ, ਥੱਕ ਗਏ, ਬਹੁ ਤੇਰੇ ਬਹੁਤ ਜ਼ਿਆਦੇ, ਤਿੰਨ ਤਿਲ ਨਹੀਂ ਕੀਮਤ ਜਾਣੀ, ਉਹਨਾਂ ਦੀ ਕੀਮਤ ਤਿਲ ਜਿੰਨਾ ਵੀ ਨਹੀਂ ਪੈਂਦੀ। ਜਦੋਂ ਅਸੀਂ ਕਿਸੇ ਹੋਰ ਦੇ ਕੋਲ ਜਾ ਕੇ ਮੰਗਦੇ ਹਾਂ ਤੇ ਇਹ ਤੇਰਾ ਮੰਗਿਆ ਹੋਇਆ, ਇਹ ਤੇਰੇ ਯਤਨ ਸਾਰੇ ਵਿਅਰਥ ਚਲੇ ਜਾਂਦੇ ਹਨ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ।
ਗੁਰੂ ਕੀ ਦਿੰਦਾ ਜੀ, ਇੱਥੇ ਕੋਈ ਧਾਗੇ ਨਹੀਂ ਮਿਲਦੇ, ਇੱਥੇ ਕੋਈ ਸਵਾਹ ਦੀਆਂ ਪੁੜੀਆਂ ਨਹੀਂ ਮਿਲਦੀਆਂ। ਆਤਮਕ ਜੀਵਨ ਦੇਣ ਵਾਲਾ ਨਾਮ ਦਾ ਨਿਰਮੋਲਕ, ਜਿਹਦੀ ਕੀਮਤ ਕੋਈ ਨਹੀਂ ਹੈ ਜੀ, ਉਹ ਨਾਮ ਦਾ ਹੀਰਾ ਗੁਰੂ ਨੇ ਦੀਨੋ ਮੰਤਾਨੀ ਮੰਤਰ ਰੂਪ ਵਿੱਚ ਅੱਜ ਵੀ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪੌਲ ਛਕਾਉਣ ਤੋਂ ਬਾਅਦ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਵਾਉਂਦੇ, ਉਹ ਸਾਡਾ ਮੰਤਰ ਹੈ ਜੀ। ਇਸ ਮੰਤਰ ਦੇ ਸਾਹਮਣੇ ਬਾਕੀ ਸਾਰੇ ਮੰਤਰ ਫਿੱਕੇ ਪੈ ਜਾਂਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਆਤਮਕ ਜੀਵਨ ਦੇਣ ਵਾਲਾ ਨਿਰਮੋਲਕ ਨਾਮ ਦਾ ਹੀਰਾ ਸਾਨੂੰ ਦਿੰਦਾ ਹੈ।
ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਾ ਨਾ ਹੋਏ ਤ੍ਰਿਪਤਾਨੀ।
ਨਾਮ ਫਿਰ ਇਸ ਤਰ੍ਹਾਂ ਸਹਾਰਾ ਦਿੰਦਾ ਕਿ ਮਨੁੱਖ ਫਿਰ ਡਿੱਗਦਾ ਨਹੀਂ, ਫਿਰ ਡੋਲਦਾ ਨਹੀਂ ਹੈ, ਕਿਉਂਕਿ ਨਾਮ ਵਿੱਚ ਐਡੀ ਵੱਡੀ ਤਾਕਤ ਹੈ। ਇਹ ਡੋਲਦਿਆਂ ਹੋਇਆਂ ਨੂੰ ਵੀ ਸਹਾਰਾ ਦੇ ਦਿੰਦਾ। ਇਸ ਕਰਕੇ ਜਿਸ ਦਿਨ ਜ਼ਿੰਦਗੀ ਵਿੱਚ ਡੋਲਣ ਦਾ ਸਮਾਂ ਆਵੇ, ਮਨ ਡੋਲੇ, ਤੇ ਉਹ ਦਿਨ ਸਤਿਗੁਰੂ ਜੀ ਕਹਿੰਦੇ ਅਰਦਾਸ ਕਰਿਆ ਕਰ, ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ। ਜਿਸ ਦਿਨ ਸਾਡੇ ਕੋਲ ਨਾਮ ਆਉਂਦਾ ਉਸ ਦਿਨ ਸਾਡੀ ਜ਼ਿੰਦਗੀ ਦੇ ਵਿੱਚੋਂ ਦ੍ਰਿੜਤਾ ਪੈਦਾ ਹੋ ਜਾਂਦੀ ਹੈ, ਪੂਰਨ ਹੋਏ ਤ੍ਰਿਪਤਾਨੀ ਤੇ ਅੰਦਰ ਰੱਜ ਜਾਂਦਾ ਹੈ। ਤੇ ਸਤਿਗੁਰੂ ਜੀ ਬਾਣੀ ਅੰਦਰ ਜ਼ਿਕਰ ਕਰਦੇ ਆ, ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ। ਉਤਰੈ ਮਨ ਕੀ ਭੁੱਖ, ਨਾਮ ਦੇ ਨਾਲ ਅੰਦਰ ਸੰਤੋਖ ਦੀ ਬਿਰਤੀ ਪੈਦਾ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਮਨੁੱਖ ਡਿੱਗਦਾ ਨਹੀਂ, ਡੋਲਦਾ ਨਹੀਂ ਹੈ, ਦ੍ਰਿੜ ਹੋ ਜਾਂਦਾ ਹੈ। ਕਿਉਂਕਿ ਉਹਨੇ ਅੰਦਰ ਨਾਮ ਨੂੰ ਵਸਾ ਕੇ ਤ੍ਰਿਪਤੀ ਪੈਦਾ ਕਰ ਲਈ ਹੈ।
ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ।
ਇਸ ਨਾਮ ਵਿੱਚ ਇਹ ਤਾਕਤ ਹੈ ਕਿ ਜਿਸ ਦਿਨ ਅਸੀਂ ਇਸ ਨਾਮ ਨੂੰ ਜਪਦੇ ਹਾਂ, ਗੁਰਮੰਤਰ ਦਾ, ਮੂਲ ਮੰਤਰ ਦਾ, ਗੁਰੂ ਕੀ ਬਾਣੀ ਦਾ ਪਾਠ ਕਰਦੇ ਹਾਂ, ਉਦਨ ਫਿਰ ਓਏ ਜੋ ਬੀਚ ਜੋ ਵਿਤਕਰਾ ਹਮ ਤੁਮ ਤੇਰੇ ਤੇ ਮੇਰੇ ਵਾਲਾ, ਇਹ ਵਿਤਕਰਾ ਖਤਮ ਹੋ ਜਾਂਦਾ। ਤਿੰਨ ਕੀ ਬਾਤ ਬਲਾਨੀ ਤੇ ਫਿਰ ਮੇਰ ਤੇਰ ਦੀ ਭਾਵਨਾ ਦੀ ਵਾਲੀ ਗੱਲ ਜਿਹੜੀ ਸੀ ਬੀਤ ਜਾਂਦੀ ਹੈ, ਭਾਵ ਮੇਰ ਤੇਰ ਉੱਥੇ ਖਤਮ ਹੋ ਜਾਂਦੀ ਹੈ।
ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ।
ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਜਿਸ ਦਿਨ ਅਸੀਂ ਨਾਮ ਜਪਦੇ ਹਾਂ, ਮੇਰ ਤੇਰ ਦੀ ਭਾਵਨਾ ਖਤਮ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਜਿਵੇਂ ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ, ਗਲ ਵਿੱਚ ਪਾਇਆ ਹੋਇਆ ਸੋਨੇ ਦਾ ਹਾਰ, ਸੋਨੇ ਦੀ ਛਾਪ, ਜੇ ਇਹਨਾਂ ਸਾਰਿਆਂ ਨੂੰ ਢਾਲ ਕੇ ਇੱਕ ਢੇਲੀ ਬਣਾ ਲਈ ਜਾਵੇ, ਰਹੇਗਾ ਤੇ ਸੋਨਾ ਹੀ, ਇਹਦੇ ਵਿੱਚ ਫਰਕ ਨਹੀਂ ਪਏਗਾ। ਇਸ ਕਰਕੇ ਜਿਸ ਦਿਨ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਉਦਨ ਮੇਰ ਤੇਰ ਵਾਲੀ ਭਾਵਨਾ ਖਤਮ ਹੋ ਜਾਂਦੀ। ਤੇ ਸਤਿਗੁਰੂ ਜੀ ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ, ਥੈਲੀ ਦਾ ਮਤਲਬ ਢੇਲੀ, ਸਾਰੇ ਗਹਿਣੇ ਮਿਲਾ ਕੇ ਇੱਕ ਢੇਲੀ ਬਣਾ ਲਓ, ਤਾਂ ਤੇ ਕਣਕ ਵਖਾਣੀ, ਕਣਕ ਦਾ ਇੱਥੇ ਸੋਨਾ, ਉਹਨੂੰ ਵੀ ਸੋਨਾ ਹੀ ਕਿਹਾ ਜਾਵੇਗਾ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ।
ਇਸ ਨਾਮ ਦੀ ਜੋਤ ਦੇ ਨਾਲ ਅੰਦਰ ਪ੍ਰਕਾਸ਼ ਹੋਏਗਾ, ਕਿਉਂਕਿ ਨਾਮ ਅੰਦਰਲਾ ਹਨੇਰਾ ਦੂਰ ਕਰਦਾ ਜੀ। ਫਿਰ ਅੰਦਰ ਪਰਮਾਤਮਾ ਦੀ ਜਿਹੜੀ ਜੋਤ ਸਾਡੇ ਅੰਦਰ ਵਿਦਮਾਨ ਹੈ, ਉਹ ਵਿਕਾਰਾਂ ਵਿੱਚ, ਉਹ ਈਰਖਾ ਦੇ ਵਿੱਚ ਹੋਣ ਕਰਕੇ ਸਾਨੂੰ ਇਹ ਪ੍ਰਕਾਸ਼ ਵੇਖਣ ਨਹੀਂ ਦਿੰਦੀ। ਲੇਕਿਨ ਜਿਸ ਦਿਨ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਉਦਨ ਪ੍ਰਕਾਸ਼ ਹੋ ਜਾਂਦਾ, ਵਿਕਾਰਾਂ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ, ਪ੍ਰਗਟਿਓ ਜੋਤ ਅੰਦਰ ਚਾਨਣ ਹੋ ਜਾਂਦਾ, ਗਿਆਨ ਹੋ ਜਾਂਦਾ, ਸਹਿਜ ਆਤਮਕ ਅਡੋਲਤਾ ਮਿਲਦੀ ਹੈ, ਸੁੱਖ ਆਤਮਕ ਸੁੱਖ ਮਿਲਦਾ, ਸ਼ੋਭਾ ਸਾਰੇ ਪਾਸੇ ਵਡਿਆਈ ਹੁੰਦੀ ਹੈ, ਬਾਜੇ ਅਨਹਤ ਬਾਣੀ ਤੇ ਇੱਕ ਰਸ ਪਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਦੇ ਵਾਜੇ ਵੱਜਦੇ ਹਨ।
ਕਹੋ ਨਾਨਕ ਨੇਹ ਚਲ ਘਰ ਬਾਦੇ ਗੁਰ ਕੀ ਓ ਬੰਦਾਨੀ।
ਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰਕੇ ਇਹ ਮਰਿਆਦਾ ਜਿਨ੍ਹਾਂ ਦੀ ਬੰਨ ਦਿੰਦੇ ਹੈ, ਇਹ ਮਰਿਆਦਾ ਦਾ ਮਤਲਬ ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਨਾਮ ਮਿਲਦਾ, ਉਹ ਨਾਮ ਨੂੰ ਜਪਦੇ ਹੈ ਮਰਿਆਦਾ ਵਿੱਚ ਰਹਿ ਕੇ, ਨਿਯਮ ਵਿੱਚ ਲੈ ਕੇ, ਤੇ ਫਿਰ ਉਹਨਾਂ ਦਾ ਨਿਸ਼ਚਲ ਘਰ ਦੇ ਵਿੱਚ ਭਾਵ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਸਦਾ ਹੀ ਜਿਹੜਾ ਹੈ ਉਹ ਟਿਕਾਣਾ ਹੋ ਜਾਂਦਾ ਹੈ। ਜਿਨ੍ਹਾਂ ਦੀ ਗੁਰੂ ਇਹੋ ਜਿਹੀ ਅਵਸਥਾ ਬਣਾ ਦਿੰਦਾ, ਇਹੋ ਜਿਹੀ ਮਰਿਆਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਣਾ ਦਿੰਦਾ, ਇਹ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਅੰਦਰ ਅਤੇ ਜੋ ਇਸ ਪਾਵਨ ਸਥਾਨ ਤੇ ਲੜੀਵਾਰ ਵਿਚਾਰ ਚੱਲਦੀ ਹੈ ਉਸ ਸ਼ਬਦ ਨਾਲ ਜੁੜਨਾ ਕਰੀਏ ਜੀ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਬਚਨ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1019 ਤੇ ਸੁਭਾਏ ਮਾਨ ਹੈ ਜੀ।
ਬਿਰਖਾ ਹੇਠ ਸਭ ਜੰਤ ਇਕੱਠੇ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ, ਕਹਿੰਦੇ ਜਦੋਂ ਸ਼ਾਮ ਪੈਂਦੀ ਹੈ ਸਾਰੇ ਪੰਛੀ ਇਕੱਠੇ ਹੋ ਕੇ ਦਰਖਤ ਤੇ ਆ ਜਾਂਦੇ ਹੈ। ਇਸੇ ਤਰ੍ਹਾਂ ਆ ਸੰਸਾਰ ਇੱਕ ਬਿਰਸ਼ ਦੀ ਤਰ੍ਹਾਂ ਹੈ, ਇੱਥੇ ਜਿੰਨੇ ਵੀ ਆਪਾਂ ਜੀਵਾਂ ਪੰਛੀ ਹਾਂ, ਮਾਲਕ ਕਹਿੰਦੇ ਬਿਰਖ ਹੇਠ ਸਭ ਜੰਤ ਇਕੱਠੇ, ਆਪਾਂ ਸਾਰੇ ਇਕੱਠੇ ਹੋ ਕੇ ਇਸ ਮਾਤ ਲੋਕ ਰੂਪੀ ਬਿਰਖਤ ਦੇ ਉੱਪਰ ਬੈਠੇ ਹੋਏ ਹਾਂ।
ਇੱਕ ਤੱਤੇ ਇੱਕ ਬੋਲਨ ਮਿੱਠੇ।
ਜਿਹੜੇ ਇਹ ਪੰਛੀ ਆਉਂਦੇ ਨੇ ਦਰਖਤ ਤੇ ਬੈਠੇ, ਉਹਨਾਂ ਵਿੱਚ ਕੋਈ ਮਿੱਠਾ ਬੋਲਣ ਵਾਲਾ, ਜਿਵੇਂ ਕੋਇਲ ਮਿੱਠਾ ਬੋਲਦੀ ਹੈ, ਕਾਂ ਭੈੜਾ ਬੋਲਦਾ, ਇਸੇ ਤਰੀਕੇ ਦੇ ਨਾਲ ਜਿਵੇਂ ਇੱਕ ਦਰਖਤ ਤੇ ਬਹੁਤ ਸਾਰੇ ਪੰਛੀ ਇਕੱਠੇ ਹੁੰਦੇ ਆ, ਕੋਈ ਮਿੱਠਾ ਬੋਲਦਾ, ਕੋਈ ਤੱਤਾ ਬੋਲਦਾ, ਇਸੇ ਤਰ੍ਹਾਂ ਸੰਸਾਰ ਅੰਦਰ ਜੀਵ ਹੈ ਜੀ, ਕੋਈ ਮਿੱਠਾ ਬੋਲਦਾ, ਕਿਸੇ ਦਾ ਫਿੱਕਾ ਬੋਲ ਹੈ, ਤੇ ਮਾਲ ਜੀ ਕਹਿੰਦੇ ਨੇ ਈੜੀ ਤੇ ਕੱਕੇ ਨੂੰ ਦੋਵਾਂ ਨੂੰ ਸਿਆਰੀ ਦਾ ਮਤਲਬ ਬਹੁਤ। ਇੱਕ ਮਾਰਗ ਜੀ ਕਹਿੰਦੇ ਨੇ ਤੱਤੇ ਇੱਕ ਬੋਲਣ ਮਿੱਠੇ, ਇਹ ਸੰਸਾਰ ਦੇ ਜੀਵਾਂ ਦਾ ਸੁਭਾਅ ਹੈ।
ਅਸਤ ਅਦੌਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ।
ਜਦੋਂ ਸੂਰਜ ਛਿਪਦਾ ਸਾਰੇ ਪੰਛੀ ਆ ਜਾਂਦੇ, ਜਦੋਂ ਸੂਰਜ ਚੜ੍ਹਦਾ ਫਿਰ ਸਾਰੇ ਪੰਛੀ ਦਰਖਤਾਂ ਤੋਂ ਵੱਖ ਵੱਖ ਥਾਵਾਂ ਤੇ ਚੋਗਾ ਚੁਗਣ ਵਾਸਤੇ ਚੱਲ ਜਾਂਦੇ। ਇਸੇ ਤਰ੍ਹਾਂ ਮਾਲਕ ਕਹਿੰਦੇ ਅਸਤ ਉਦੋਤ ਪਿਆ, ਸੂਰਜ ਜਿਹੜਾ ਅਸਤ ਹੋਇਆ ਸੀ ਜਦੋਂ ਪ੍ਰਗਟ ਹੋਇਆ, ਉੱਠ ਚੱਲੇ ਸਾਰੇ ਪੰਛੀ ਉੱਡ ਕੇ ਦਾਣੇ ਪਾਣੀ ਵਾਸਤੇ ਤੁਰ ਪੈਂਦੇ ਹੈ। ਇਸੇ ਤਰ੍ਹਾਂ ਜਿਉਂ ਜਿਉਂ ਔਦ ਵਹਾਣੀਆਂ, ਔਦ ਦਾ ਮਤਲਬ ਹੈ ਉਮਰ, ਵਹਾਣੀਆਂ ਦਾ ਮਤਲਬ ਬੀਤ ਗਈ। ਇਸੇ ਤਰ੍ਹਾਂ ਜਿਵੇਂ ਜਿਵੇਂ ਸਮਾਤ ਲੋਕ ਵਿੱਚ ਜੀਵ ਰੂਪੀ ਪੰਛੀ ਆਏ ਹੈ, ਜਿਵੇਂ ਜਿਵੇਂ ਸਵਾਸ ਪੂਰੇ ਹੋਣੇ ਆ, ਉਮਰ ਪੂਰੀ ਹੋ ਜਾਣੀ ਹੈ, ਉਵੇਂ ਉਵੇਂ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ।
ਪਾਪ ਕਰੇਂਦੜ ਸਰ ਪਰ ਮੁਠੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪਾਪ ਕਰਦੇ ਆ ਨਾ, ਉਹ ਮਤਾ ਕਿਤੇ ਆਖਣਗੇ ਅਸੀਂ ਬਚ ਜਾਵਾਂਗੇ। ਇਸ ਮਾਤ ਲੋਕ ਵਿੱਚ ਤੇ ਪਾਪ ਕਰਨ ਵਾਲੇ ਤੁਸੀਂ ਬਚਦੇ ਵੇਖੇ ਹੋਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਵੀ ਬਚੇਗਾ ਨਹੀਂ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਜਿਨ੍ਹਾਂ ਨੇ ਪਾਪ ਕੀਤਾ ਸਰਪਰ ਦਾ ਮਤਲਬ ਜ਼ਰੂਰ ਉਹ ਲੁੱਟੇ ਜਾਣਗੇ, ਉਹ ਠੱਗੇ ਜਾਣਗੇ।
ਅਜਰਾਈਲ ਫੜੇ ਫੜ ਕੁੱਠੇ।
ਅਜਰਾਈਲ ਫਰਿਸ਼ਤਾ ਦਾ ਨਾਮ ਹੈ। ਇਸਲਾਮ ਦੇ ਅੰਦਰ ਫਰਿਸ਼ਤੇ ਦਾ ਅਰਥ ਹੈ ਭੇਜਣਾ, ਤੇ ਇਸਲਾਮ ਦੇ ਅੰਦਰ ਫਰਿਸ਼ਤਿਆਂ ਦੀ ਗਿਣਤੀ 80,000 ਤੋਂ ਲੈ ਕੇ 1,25,000 ਤੱਕ ਦਿੱਤੀ ਹੈ। ਲੇਕਿਨ ਚਾਰ ਇਹਨਾਂ ਦੇ ਮੁੱਖ ਫਰਿਸ਼ਤੇ ਹੈ, ਜਿਨ੍ਹਾਂ ਵਿੱਚ ਜਬਰਾਈਲ ਆਉਂਦਾ ਹੈ, ਜਿਹੜਾ ਕਿ ਉਸ ਖੁਦਾ ਦੇ ਕੋਲੋਂ ਪੈਗਾਮ ਪੈਗੰਬਰਾਂ ਨੂੰ ਭੇਜਦਾ ਨੂੰ ਜਬਰਾਈਲ ਕਹਿੰਦੇ ਹੈ। ਇੱਕ ਮਿਕਾਈਲ ਹੈ ਫਰਿਸ਼ਤਾ, ਜਿਹੜਾ ਰੋਜੀ ਦਾ ਪ੍ਰਬੰਧ ਕਰਦਾ ਤੇ ਮੀਂਹ ਪਵਾਉਂਦਾ ਉਹਨੂੰ ਮਕਾਈਲ ਕਹਿੰਦੇ ਆ। ਇੱਕ ਰਿਸਫਾਈਲ ਹੈ, ਇਹ ਉਹ ਫਰਿਸ਼ਤਾ ਹੈ ਕਹਿੰਦੇ ਵੀ ਜਦੋਂ ਪਰਲੇ ਆਏਗੀ ਇਹ ਨਰਸਿੰਘਾ ਵਜਾਏਗਾ ਤੇ ਜਿਹੜੇ ਮੁਰਦੇ ਮਰੇ ਹੈ ਇਹ ਸਾਰੇ ਜੀ ਪੈਣਗੇ, ਇਹ ਇਸਰਾਫੀਲ ਦਾ ਕੰਮ ਹੈ। ਚੌਥਾ ਅਜਰਾਈਲ, ਇਹ ਮੌਤ ਦਾ ਦੇਵਤਾ ਹੈ, ਇਹ ਮੌਤ ਲੈਣ ਵਾਸਤੇ ਆਉਂਦਾ। ਤੇ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਕਿਸੇ ਇਸਲਾਮੀ ਸੱਜਣ ਨਾਲ ਵਿਚਾਰ ਚਰਜਿਆਂ ਕਰਦਿਆਂ ਕਹਿੰਦੇ ਹੈ, ਇਸ ਗੱਲ ਦਾ ਚੇਤਾ ਰੱਖੀ, ਅਜਰਾਈਲ ਫੜੇ ਫੜ ਕੁੱਠੇ, ਮੌਤ ਦਾ ਦੇਵਤਾ, ਮੌਤ ਤੈਨੂੰ ਫੜ ਕੇ ਜ਼ਰੂਰ ਕੁੱਟੇਗੀ, ਕੋ ਸੁੱਟੇਗੀ।
ਦੋਜਕ ਪਾਏ ਸਿਰ ਜਣ ਹਾਰ, ਲੇਖਾ ਮੰਗੈ ਬਾਣੀਆਂ।
ਬਾਣੀਆਂ ਦਾ ਮਤਲਬ ਲੇਖਾ ਕਰਨ ਵਾਲਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੰਸਾਰ ਵਿੱਚ ਜੋ ਚੰਗਾ ਕਰਦਾ ਜੋ ਮਾੜਾ ਕਰਦਾ ਇਹਦਾ ਲੇਖਾ ਹੋਏਗਾ, ਜੇ ਮਾੜੇ ਕਰਮ ਕੀਤੇ ਤੇ ਇਹਨੂੰ ਦੋਜਕ ਵਿੱਚ ਜਾਣਾ ਪਏਗਾ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਧਰਮ ਰਾਜ ਦੀ ਹਜ਼ੂਰੀ ਵਿੱਚ ਚੰਗਿਆਈਆਂ ਤੇ ਬੁਰਿਆਈਆਂ ਵਾਚੀਆਂ ਜਾਣੀਆਂ, ਜਿਨ੍ਹਾਂ ਦੀਆਂ ਬੁਰਿਆਈਆਂ ਹੋਣਗੀਆਂ ਉਹਨਾਂ ਨੂੰ ਨਰਕ ਵਿੱਚ ਪਾ ਦਿੱਤਾ ਜਾਵੇਗਾ।
ਸੰਗ ਨਾ ਕੋਈ ਭਈਆ ਬੇਬਾ,
ਫਿਰ ਕੋਈ ਵੀ ਤੇਰਾ ਸਾਥੀ ਨਹੀਂ ਹੋਏਗਾ। ਭਈਆ ਦਾ ਮਤਲਬ ਭਰਾ, ਬੇਬਾ ਦਾ ਮਤਲਬ ਭੈਣ। ਇਸ ਦੁਨੀਆਂ ਦਾ ਕੋਈ ਵੀ ਰਿਸ਼ਤਾ ਤੇਰੇ ਸਾਥ ਨਹੀਂ ਨਿਭੇਗਾ।
ਮਾਲ ਜੋਬਨ ਧਨ ਛੋੜ ਮਜੇਸਾ,
ਜਿਸ ਮਾਲ ਵਿੱਚ ਜਿਸ ਜੋਬਨ ਵਿੱਚ ਜਿਸ ਧਨ ਵਿੱਚ ਤੂੰ ਖਰਚ ਧੋਇਆ ਨਾ, ਛੋਡ ਵਜੇਸਾ, ਵਜੇਸਾ ਦਾ ਮਤਲਬ ਤੁਰ ਜਾਏਗਾ, ਇਹ ਸਾਰੀਆਂ ਚੀਜ਼ਾਂ ਤੈਨੂੰ ਛੱਡ ਕੇ ਜਾਣੀਆਂ ਪੈਣਗੀਆਂ।
ਕਰਨ ਕਰੀਮ ਨਾ ਜਾ ਤੂੰ ਕਰਤਾ, ਤਿਲ ਪੀੜੇ ਜਿਉਂ ਕਾਣੀਆਂ।
ਫਿਰ ਜੇਕਰ ਤੂੰ ਇਸ ਸੰਸਾਰ ਵਿੱਚ ਆ ਕੇ, ਕਰਨ ਦਾ ਮਤਲਬ ਜਿਹਨੇ ਤੈਨੂੰ ਬਣਾਇਆ, ਕਰੀਮ ਦਾ ਮਤਲਬ ਜਿਹਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ, ਉਹ ਪਿਆਰਿਆ ਜਿਹਨੇ ਤੈਨੂੰ ਬਣਾਇਆ, ਜਿਹਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ, ਜੇਕਰ ਉਹਦੀ ਕਦਰ ਨੂੰ ਤੂੰ ਜਾਣਿਆ ਨਹੀਂ, ਉਹਦੇ ਨਾਮ ਨੂੰ ਜਪਿਆ ਨਹੀਂ, ਤੇ ਤੈਨੂੰ ਇਸ ਤਰ੍ਹਾਂ ਸਜ਼ਾ ਮਿਲੇਗੀ ਵੱਖ ਵੱਖ ਜੂਨਾਂ ਵਿੱਚ ਭਟਕਣ ਦੀ, ਜਿਵੇਂ ਤਿਲ ਨੂੰ ਕੋਲੂ ਵਿੱਚ ਪੀੜਿਆ ਜਾਂਦਾ ਹੈ।
ਖੁਸ਼ ਖੁਸ਼ ਲੈਂਦਾ ਵਸਤ ਪਰਾਈ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੂੰ ਖੋ ਖੋ ਕੇ ਪਰਾਈਆਂ ਵਸਤੂਆਂ ਜਿਨ੍ਹਾਂ ਨੂੰ ਛੱਡ ਕੇ ਚਲਾ ਜਾਣਾ ਇਕੱਠੀਆਂ ਕਰਦਾ ਹੈ।
ਵੇਖੈ ਸੁਣੈ ਤੇਰੇ ਨਾਲ ਖੁਦਾਈ।
ਪਰ ਇੱਕ ਗੱਲ ਦਾ ਚੇਤਾ ਰੱਖੀ, ਕਿੰਨੀਆਂ ਕੁ ਖੋ ਖੋ ਕੇ ਲਏਗਾ, ਉਹ ਪਰਮਾਤਮਾ ਵੇਖਦਾ ਵੀ ਹੈ, ਉਹ ਸੁਣਦਾ ਵੀ ਹੈ, ਕਿਉਂਕਿ ਉਹ ਖੁਦਾ ਤੇਰੇ ਨਾਲ ਹੈ।
ਦੁਨੀਆਂ ਲੱਭ ਪਿਆ ਖਾਤ ਅੰਦਰ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰੀ ਦੁਨੀਆਂ ਲੋਭ ਦੇ ਟੋਏ ਵਿੱਚ ਡਿੱਗਦੀ ਜਾ ਰਹੀ ਹੈ, ਪਰ ਇਹਨਾਂ ਨੂੰ ਅਗਲੀ ਗੱਲ ਦਾ ਪਤਾ ਨਹੀਂ ਹੈ ਕਿ ਜੇਕਰ ਇਸ ਸੰਸਾਰ ਦੇ ਵਿੱਚ ਬੰਦਗੀ ਨਹੀਂ ਕੀਤੀ ਤੇ ਤੇਰਾ ਇਹ ਜਨਮ ਵਿਅਰਥ ਚਲਾ ਜਾਣਾ ਤੇ ਅੱਗੇ ਤੈਨੂੰ ਜੂਨਾਂ ਚ ਭਟਕਣਾ ਪਏਗਾ। ਮਾਲਕ ਕਹਿੰਦੇ ਸਾਰੀ ਦੁਨੀਆਂ ਜਿਹੜੀ ਹੈ ਉਹ ਲੱਭ ਦੇ ਟੋਏ ਵਿੱਚ ਪੈ ਕੇ ਖਚਤ ਹੁੰਦੀ ਜਾ ਰਹੀ ਹੈ, ਰੱਬ ਦਾ ਨਾਮ ਭੁੱਲਦੀ ਜਾ ਰਹੀ ਹੈ, ਤੇ ਜੇਕਰ ਤੂੰ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਅੱਗੇ ਜੋ ਕੁਝ ਵਾਪਰਨਾ ਹੈ ਇਹਦਾ ਫਿਰ ਤੈਨੂੰ ਸਜ਼ਾ ਭੁਗਤਣੀ ਪਏਗੀ। ਮਾਲਕ ਕਹਿੰਦੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਫਿਰ ਕੀ ਹੋਏਗਾ, ਵਾਰ ਵਾਰ ਉਹਨਾਂ ਨੂੰ ਜੂਨਾ ਚਾਉਣਾ ਪਏਗਾ, ਕਿਉਂਕਿ ਨਾਮ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਮੁਕਤੀ ਨਹੀਂ ਹੋ ਸਕਦੀ। ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਫਰਿਆਂਦ ਬਾਬਾ ਸ੍ਰੀ ਚੰਦ ਜੀ, ਜਿਨ੍ਹਾਂ ਦੀ 1496 ਦੇ ਵਿੱਚ ਸੁਲਤਾਨਪੁਰ ਲੋਧੀ ਦੇ ਪਾਵਨ ਸਥਾਨ 'ਤੇ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਆਮਦ ਹੁੰਦੀ ਹੈ। ਸਿੱਖ ਇਤਿਹਾਸਕਾਰਾਂ ਨੇ ਲਿਖਿਆ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਬੰਦਗੀ ਵਾਲੀ ਰੂਹ, ਜਪ ਤਪ ਸਿਮਰਨ ਦੇ ਵਿੱਚ ਖਚਿਤ ਰਹਿਣ ਵਾਲੇ, ਅਤੇ ਜਿਸ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਸੀਆਂ 'ਤੇ ਜਾਂਦੇ ਹੈ, ਉਦਨ ਬਾਬਾ ਸ਼੍ਰੀ ਚੰਦ ਜੀ ਦੀ ਬਾਂਹ ਜਦੋਂ ਬੇਬੇ ਨਾਨਕੀ ਜੀ ਨੂੰ ਪਕੜਾਉਣ ਲੱਗੇ ਅਤੇ ਇਹ ਗੱਲ ਆਖੀ, ਇਹਨੂੰ ਤੁਸੀਂ ਆਮ ਇਨਸਾਨ ਨਾ ਜਾਣਿਓ, ਇਹ ਜਪ ਤਪ ਭਗਤੀ ਬਹੁਤ ਵੱਡਾ ਸਾਧੂ ਅਤੇ ਮਹਾਨ ਪੁਰਖ ਬਣੇਗਾ। ਅਤੇ ਸਤਿਗੁਰੂ ਜੀ ਦੇ ਬਚਨਾਂ ਦਾ ਸਦਕਾ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਜਪ ਤਪ ਕੀਤਾ, ਸਾਰੇ ਗੁਰੂ ਸਾਹਿਬਾਨਾਂ ਨੇ ਬਹੁਤ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਦੇ ਇਸ ਪੁੱਤਰ ਦਾ। ਅਤੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਗਏ, ਕਹਿੰਦੇ ਆਪਣਾ ਪੁੱਤਰ ਹੀ ਦੇ ਦਿਓ। ਅਤੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਿੱਤੇ, ਅਤੇ ਜਿਨ੍ਹਾਂ ਤੋਂ ਫਿਰ ਉਦਾਸੀ ਪੰਥ ਜਿਹੜਾ ਸੀ ਉਹ ਸ਼ੁਰੂ ਹੋਇਆ, ਅਤੇ ਬਾਬਾ ਗੁਰਦਿੱਤਾ ਜੀ ਨੇ ਫਿਰ ਚਾਰ ਧੂਣੇ ਜਿਨ੍ਹਾਂ ਨੇ ਵੱਖ ਵੱਖ ਸਮੇਂ 'ਤੇ ਸਿੱਖੀ ਦਾ ਪ੍ਰਚਾਰ ਕੀਤਾ। ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ 5 ਭੂਤਕ ਸਰੀਰ ਸਮੇਟਣ ਲੱਗੇ ਅਤੇ ਮਾਤਾ ਸੁਲੱਖਣੀ ਜੀ ਨੇ ਪੁੱਛਿਆ ਕਿ ਤੁਹਾਡੇ ਇਹਨਾਂ ਪੁੱਤਰਾਂ ਦਾ ਕੀ ਹੋਏਗਾ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਗੁਰੂ ਘਰ ਦੇ ਅਤੇ ਕੂਕਰਾਂ ਵਿੱਚ ਵੀ ਰਹਿਮਤਾਂ, ਇਹ ਤੇ ਗੁਰੂ ਦੇ ਪੁੱਤਰ ਨੇ, ਗੁਰੂ ਕੀ ਸੰਗਤ ਗੁਰੂ ਪੁੱਤਰ ਜਾਣ ਕੇ ਇਹਨਾਂ ਨੂੰ ਬਹੁਤ ਸਤਿਕਾਰ ਦੇਗੀ, ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ, ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਣਗੇ। ਇਹ ਬਖਸ਼ਿਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪ ਤਪ ਦੀ ਇਸ ਮਹਾਨ ਮੂਰਤ ਬਾਬਾ ਸ਼੍ਰੀ ਚੰਦ ਜੀ 'ਤੇ ਕੀਤੀ। ਸਮੂਹ ਸੰਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ, ਸਮੁੱਚੀ ਸੰਗਤ ਦਾ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ, ਇਸ ਪਾਵਨ ਸਥਾਨ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਧੰਨਤਾ ਦੇ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰ ਵਾਲੀਆਂ ਪੰਕਤੀਆਂ ਦੁਬਾਰੇ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਵੇਖੈ ਸੁਣੇ ਤੇਰੇ ਨਾਲ ਖੁਦਾਈ। ਦੁਨੀਆਂ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।